ਉੱਥੇ ਵੀ ਗੁਰੂ ਅਮਰਦਾਸ ਜੀ ਮੁੰਦਾਵਣੀ ਸ਼ਬਦ ਵਰਤਦੇ ਹਨ ਤਾਂ ਫਿਰ ਸਾਨੂੰ ਉੱਥੇ ਭੋਗ ਪਾਦ ਸਾਰੀ ਨੂੰ ਵੀ ਮੰਨਣਾ ਚਾਹੀਦਾ ਕਿ ਗੁਰੂ ਦੀ ਰਚਨਾ ਨਹੀਂ ਤਾਂ ਉੱਥੇ ਹੇਠ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਸਲੋਕ ਹੈ ਮਹੱਲਾ ਤੀਜਾ ਸੋਰਠ ਦੀ ਵਾਰਤਾ ਹੈ ਵਸਤੂ ਪਈਓ ਪਰ ਜਿਹੜੀ ਮੁੰਦਾਵਣੀ 34 ਅੰਕ ਦੇ ਉੱਪਰ ਉੱਥੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਇੱਥੇ ਹੈ ਥਾਲਾਂ ਵਿੱਚ ਤੈ ਵਸਤੂ ਪਈਓ ਥਾਲ ਦੇ ਵਿੱਚ ਤਿੰਨ ਵਸਤੂਆਂ ਪਈਆਂ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਧਾ ਮਨ ਤ੍ਰਿਪਤੀਆ ਪਾਈਆ ਮੋਖ ਦੁਆਰ ਇਹੋ ਭੋਜਨ ਅਲੱਭ ਹੈ ਸੰਤੋ ਲੱਭੈ ਗੁਰ ਵਿਚਾਰ ਇਹ ਮੁੰਦਾਵਣੀ ਕਿਉਂ ਵਿੱਚੋਂ ਕੱਢੀਐ ਸਦਾ ਰੱਖਿਆ ਉਲਧਾਰ ਇਹ ਮੁੰਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਭੀ ਭਾਲ ਹੁਣ ਮੁੰਦਾਵਣੀ ਸ਼ਬਦ ਇੱਥੇ ਵੀ ਵਰਤਿਆ ਫਿਰ ਤਾਂ ਸਾਨੂੰ ਇੱਥੇ ਹੀ ਭੋਗ ਪਾ ਦੇਣਾ ਚਾਹੀਦਾ ਜਾਂ ਸਮਝ ਲਵੋ ਕਿ ਸੋਰਠ ਦੀ ਵਾਰ ਦੇ 8ਵੇਂ ਸਲੋਕ ਦੇ ਵਿੱਚ ਜਿੱਥੇ ਮੁੰਦਾਵਣੀ ਵਰਤਿਆ ਇਹ ਉਸ ਤੋਂ ਅਗਲੀ ਜਿੰਨੇ ਵੀ ਸੋਰਠ ਦੇ ਵਾਰ ਦੇ ਸਲੋਕ ਅਤੇ ਪੌੜੀਆਂ ਹਨ ਉਹ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਜਾਂ ਹੋਰ ਗੁਰੂ ਸਾਹਿਬਾਨਾਂ ਦੀ ਰਚਨਾ ਨਹੀਂ ਪਰ ਰਚਨਾ ਹੈ ਫਿਰ ਇਹ ਲੋਕ ਚਲਾਕ ਬੜੇ ਹਨ ਤਾਂ ਫਿਰ ਦੂਸਰਾ ਪ੍ਰਸ਼ਨ ਉਠਾਉਂਦੇ ਹਨ ਕਿ ਜੀ ਉੱਥੇ ਤਾਂ ਜਿਹੜੀ ਮੁੰਦਾਵਣੀ ਸੋਰਠ ਦੀ ਵਾਰ ਦੇ ਵਿੱਚ ਉਹ ਇੱਕ ਬੁਝਾਰਤ ਪਾਈ ਹੈ ਮਹਾਰਾਜ ਨੇ ਜਿਸ ਤਰ੍ਹਾਂ ਅੱਗੇ ਰਾਤ ਨੂੰ ਸੌਣ ਲੱਗੀਆਂ ਮਾਈਆਂ ਬੁਝਾਰਤਾਂ ਬਾਤਾਂ ਸੁਣਾਉਂਦੀਆਂ ਹੁੰਦੀਆਂ ਸਨ ਬੱਚਿਆਂ ਨੂੰ ਬੱਚੇ ਬਾਤਾਂ ਸੁਣਦੇ ਸੁਣਦੇ ਸੌ ਜਾਂਦੇ ਸਨ ਕਹਿੰਦੇ ਜੀ ਉੱਥੇ ਤਾਂ ਇਹ ਬੁਝਾਰਤ ਪਾਈ ਹੈ ਪਰ ਦੋਹਾਂ ਮੁੰਦਾਵਣੀ ਦੇ ਸਲੋਕਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਦੀ ਜ਼ਰੂਰਤ ਹੈ ਉੱਥੇ ਅੰਮ੍ਰਿਤ ਨਾਮ ਭੋਜਨ ਸਾਰ ਲਿਖਿਆ ਸਤਿਗੁਰੂ ਜੀ ਨੇ ਗੁਰੂ ਅਮਰਦਾਸ ਜੀ ਨੇ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੱਤ ਸੰਤੋਖ ਵਿਚਾਰੋ ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਉਸੇ ਪ੍ਰਕਾਰ ਉੱਥੇ ਸਤਿਗੁਰੂ ਜੀ ਨੇ ਹਰ ਭੋਜਨ ਅੰਮ੍ਰਿਤ ਸਾਰ ਪਰਮੇਸ਼ਵਰ ਦੇ ਨਾਮ ਅੰਮ੍ਰਿਤ ਦਾ ਭੋਜਨ ਸਤਿਗੁਰੂ ਜੀ ਨੇ ਪਰੋਸਿਆ ਹੋਇਆ ਥਾਲ ਦੇ ਵਿੱਚ ਕਥਨ ਕੀਤਾ ਮਤਲਬ ਇੱਕੋ ਹੀ ਹੈ ਜੇ ਉਹ ਬੁਝਾਰਤ ਹੈ ਤਾਂ ਇਹ ਵੀ ਬੁਝਾਰਤ ਹੈ ਜੇ ਇਹ ਮੋਹਰ ਹੈ ਤਾਂ ਉਹ ਵੀ ਮੋਹਰ ਹੈ ਚਲੋ ਇਸ ਗੱਲ ਨੂੰ ਵੀ ਛੱਡੋ ਇੱਕ ਅੱਗੇ ਹੋਰ ਦਲੀਲ ਹੈ ਮੁੰਦਾਵਣੀ ਦਾ ਸਲੋਕ ਪਹਿਲਾ ਹੈ ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ ਇਹ ਪਹਿਲਾ ਸਲੋਕ ਹੈ ਤੁਹਾਡੇ ਵਿੱਚੋਂ ਜਿਹੜੇ ਪਾਠ ਕਰਨ ਵਾਲੇ ਸੱਜਣ ਹਨ ਉਹ ਧਿਆਨ ਦੇ ਨਾਲ ਪੜ੍ਹੋ ਇਹ ਸਲੋਕ ਲਿਖ ਕਰਕੇ ਏਕਾ ਅੰਕ ਪਾਇਆ ਹੋਇਆ ਇੱਕ ਅੰਕ ਫਿਰ ਦੂਜਾ ਸਲੋਕ ਸ਼ੁਰੂ ਹੁੰਦਾ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਯੋਗ ਕੀਤੋਈ ਇਹ ਦੂਸਰਾ ਮਹੱਲੇ ਦੇ ਸਿਰਲੇਖ ਹੇਠ ਸਲੋਕ ਮਹੱਲਾ ਪੰਜਵਾਂ ਅਤੇ ਇਸ ਦੇ ਅਖੀਰ ਦੇ ਵਿੱਚ ਵੀ ਇੱਕ ਅੰਕ ਪਾਇਆ ਹੋਇਆ ਜੇ ਹਨਗੇ ਦੋਵੇਂ ਜੁਦੇ ਜੁਦੇ ਸਲੋਕ ਅਲਹਿਦਾ ਅਲਹਿਦਾ ਸਲੋਕ ਫਿਰ ਇੱਥੇ ਦੋ ਅੰਕ ਚਾਹੀਦਾ ਸੀ ਜਾਂ ਤਾਂ ਜੇ ਪਹਿਲੇ ਸਲੋਕ ਨੂੰ ਮੁੰਦਾਵਣੀ ਮੋਹ ਮੰਨ ਲਿਆ ਜਾਵੇ ਤਾਂ ਦੂਸਰਾ ਸਲੋਕ ਜਿਹੜਾ ਤੇਰਾ ਕੀਤਾ ਜਾਤੋ ਨਾਹੀ ਆਲਾ ਸਲੋਕ ਹੈ ਫਿਰ ਤਾਂ ਗੁਰੂ ਅਰਜਨ ਦੇਵ ਜੀ ਦੀ ਕਿਰਤ ਨਹੀਂ ਫਿਰ ਤਾਂ ਇਹਨੂੰ ਵੀ ਮੰਨਣ ਤੋਂ ਇਨਕਾਰ ਕਰ ਦੇਵੋ ਇੱਥੇ ਵੀ ਅੰਕ ਏਕਾ ਹੈ ਇੱਕ ਹੋਰ ਗੱਲ ਉਠਾਉਂਦੇ ਹਨ ਸ਼ੰਕਾ ਉਠਾਉਂਦੇ ਹਨ ਕਿ ਜੀ ਜਿਸ ਤਰ੍ਹਾਂ ਬਾਕੀ ਬਾਣੀਆਂ ਦੇ ਅਖੀਰ ਦੇ ਵਿੱਚ ਅੰਕ ਲਿਖੇ ਹੋਏ ਹਨ ਜਿਸ ਤਰ੍ਹਾਂ ਜਪਜੀ ਸਾਹਿਬ ਦੀਆਂ ਪੌੜੀਆਂ 38 ਹਨ ਤਾਂ ਕਰਮ ਵਾਰ 1, 2, 3, 4 ਇਸ ਤਰ੍ਹਾਂ ਅੰਕ ਲਿਖੇ ਹੋਏ ਹਨ ਇਸ ਤਰ੍ਹਾਂ ਹੀ ਸ਼ਬਦਾਂ ਦੇ ਵਿੱਚ ਅੰਕ ਨਾਲ ਲਿਖੇ ਹੋਏ ਹਨ ਗਿਣਤੀ ਨਾਲ ਲਿਖੀ ਹੋਈ ਹੈ ਉਹ ਇਹ ਵੀ ਪ੍ਰਸ਼ਨ ਉਠਾਉਂਦੇ ਹਨ ਸ਼ੰਕਾ ਉਠਾਉਂਦੇ ਹਨ ਕਿ ਜੀ ਰਾਗ ਮਾਲਾ ਦੇ ਵਿੱਚ ਹਰੇਕ ਸਲੋਕ ਦੇ ਨਾਲ ਇੱਕ ਇੱਕ ਅੰਕ ਲਿਖਿਆ ਹੋਇਆ ਅਖੀਰ ਤੱਕ ਏਕਾ ਏਕਾ ਅੰਕ ਹੀ ਚੱਲਦਾ ਤਾਂ ਗਿਣਤੀ ਦੇ ਵਿੱਚ ਉਹ ਅੰਕਾਂ ਦਾ ਵਾਧਾ ਨਹੀਂ ਕੀਤਾ ਹੋਇਆ ਹੁਣ ਇਹਨਾਂ ਦੋਹਾਂ ਸਲੋਕਾਂ ਨੂੰ ਪੜ੍ਹੋ ਮੁੰਦਾਵਣੀ ਵਾਲੇ ਸਲੋਕ ਨੂੰ ਵੀ ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ ਵਾਲੇ ਸਲੋਕ ਨੂੰ ਵੀ ਇੱਥੇ ਇਹਦੇ ਅਖੀਰ ਦੇ ਵਿੱਚ ਵੀ ਏਕਾ ਅੰਕ ਲਿਖਿਆ ਹੋਇਆ ਔਰ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀਤੋਈ ਇਹਦੇ ਅਖੀਰ ਦੇ ਵਿੱਚ ਵੀ ਪੜ੍ਹੋ ਏਕਾ ਅੰਕ ਲਿਖਿਆ ਹੋਇਆ ਜਾਂ ਤਾਂ ਇੱਥੇ ਅੰਕ 2 ਚਾਹੀਦਾ ਸੀ ਜੇ ਅੰਕ 2 ਨਹੀਂ ਸੀ ਚਾਹੀਦਾ ਤਾਂ ਜੇ ਮੁੰਦਾਵਣੀ ਤੇ ਹੀ ਭੋਗ ਪਾ ਦੇਣਾ ਸੀ ਤਾਂ ਫਿਰ ਇਹ ਸਲੋਕ ਸਤਿਗੁਰੂ ਦੀ ਕਿਰਤ ਨਹੀਂ ਮੰਨਣੀ ਚਾਹੀਦੀ ਪਰ ਸਤਿਗੁਰੂ ਦੀ ਕਿਰਤ ਹੈ ਇਹਦੇ ਬਾਰੇ ਕਿਸੇ ਨੇ ਕੋਈ ਕਦੇ ਸ਼ੰਕਾ ਨਹੀਂ ਉਠਾਇਆ ਇਹ ਤਾਂ ਸਾਧ ਸੰਗਤ ਜੀ ਗੁਰਦੇਵ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਪਾਦਕ ਸਨ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਦੀ ਕਿਰਤ ਨੂੰ ਉਹਨਾਂ ਦੀ ਕੀਤੀ ਹੋਈ ਤੇ ਅਸੀਂ ਸ਼ੰਕਾ ਨਹੀਂ ਕਰ ਸਕਦੇ, ਅਸੀਂ ਕਿੰਤੂ ਨਹੀਂ ਕਰ ਸਕਦੇ ਕਿ ਗੁਰਦੇਵ ਜੀ ਨੇ ਕਿਉਂ ਇੱਕ ਇੱਕ ਅੰਕ ਪਾਇਆ ਜਾਂ ਗੁਰਦੇਵ ਜੀ ਨੇ ਇਹ ਬਾਣੀ ਬਾਦ ਦੇ ਵਿੱਚ ਕਿਉਂ ਲਿਖੀ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਜਦੋਂ ਭਾਈ ਗੁਰਦਾਸ ਜੀ ਗੁਰਬਾਣੀ ਲਿਖ ਰਹੇ ਸਨ, ਭਗਤਾਂ ਦੀ ਬਾਣੀ ਵੀ ਸਤਿਗੁਰੂ ਜੀ ਨੇ ਲਿਖਵਾਈ, ਤਾਂ ਭਾਈ ਗੁਰਦਾਸ ਜੀ ਦੇ ਦਿਲ ਦੇ ਵਿੱਚ ਸੂਖਸ਼ਮ ਵਿਚਾਰ ਆਈ, ਸ਼ੰਕਾ ਆਈ ਕਿ ਮੇਰੀ ਬਾਣੀ ਜਿਹੜੀ ਮੇਰੀ ਵਾਰਾਂ ਹਨ ਇਹ ਕਿਹੜਾ ਭਗਤਾਂ ਦੀ ਬਾਣੀ ਦੇ ਨਾਲੋਂ ਕੋਈ ਘੱਟ ਹਨ। ਇਹ ਵਿਚਾਰ ਦੇ ਨਾਲ ਕਿਸੇ ਕਾਰਜ ਤੇ, ਕਿਉਂਕਿ ਭਾਈ ਗੁਰਦਾਸ ਜੀ ਗੋਇੰਦਵਾਲ ਸਾਹਿਬ ਦੇ ਰਹਿਣ ਵਾਲੇ ਸਨ, ਕਿਸੇ ਆਪਣੇ ਘਰੇਲੂ ਕਾਰਜ ਦੇ ਲਈ ਭਾਈ ਗੁਰਦਾਸ ਜੀ ਗੋਇੰਦਵਾਲ ਸਾਹਿਬ ਆਏ, ਅਤੇ ਗੋਇੰਦਵਾਲ ਸਾਹਿਬ ਜੋ ਵੀ ਸਿੱਖ ਜਾਂਦਾ ਅੰਮ੍ਰਿਤਸਰ ਅਸੀਂ ਜਾਂਦੇ ਹਾਂ ਤਾਂ ਅਸੀਂ ਸਰੋਵਰ ਵਿੱਚ ਜ਼ਰੂਰ ਇਸ਼ਨਾਨ ਕਰਦੇ ਹਾਂ, ਕਿਉਂਕਿ ਗੁਰੂ ਕਾ ਹੁਕਮ ਹੈ ਜਿਹੜਾ ਅੰਮ੍ਰਿਤਸਰ ਆਵੇ ਸਰੋਵਰ ਵਿੱਚ ਜ਼ਰੂਰ ਇਸ਼ਨਾਨ ਕਰੇ। ਇਸੇ ਪ੍ਰਕਾਰ ਗੋਇੰਦਵਾਲ ਸਾਹਿਬ ਜਿਹੜਾ ਜਾਂਦਾ ਗੁਰੂ ਦਾ ਹੁਕਮ ਹੈ ਕਿ 84 ਪੌੜੀਆਂ ਹਨ, ਜਿਹੜਾ 84 ਪੌੜੀਆਂ ਤੇ ਹਰੇਕ ਪੌੜੀ ਤੇ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰਦਾ ਉਹਦੀ 84 ਕੱਟੀ ਜਾਂਦੀ ਹੈ। ਔਰ ਭਾਈ ਗੁਰਦਾਸ ਜੀ ਜਦੋਂ ਬੌਲੀ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਣਾਈ ਹੋਈ ਬੌਲੀ ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ ਗਏ ਦੁੱਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਬੌਲੀ ਦੇ ਵਿੱਚ ਇਸ਼ਨਾਨ ਕਰਨ ਲੱਗਿਆਂ ਜਿਸ ਤਰ੍ਹਾਂ ਅਸੀਂ ਇਸ਼ਨਾਨ ਕਰਨ ਲੱਗਿਆਂ ਸੋਰਠ ਮਹੱਲਾ ਪੰਜਵਾਂ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾ ਨਾ ਸ਼ਬਦ ਪੜ੍ਹਦੇ ਹਾਂ। ਇਸੇ ਤਰ੍ਹਾਂ ਹੀ ਬੌਲੀ ਦੇ ਵਿੱਚ ਇਸ਼ਨਾਨ ਕਰਨ ਲੱਗਿਆਂ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਅਤੇ ਬੌਲੀ ਦੇ ਵਿੱਚ ਇਤਿਹਾਸ ਜਦੋਂ ਭਾਈ ਗੁਰਦਾਸ ਜੀ ਡੁੱਬਣ ਲੱਗੇ ਉਨ੍ਹਾਂ ਨੂੰ ਖਿਆਲ ਆਇਆ ਕਿ ਮੇਰੀ ਬਾਣੀ ਗੁਰੂ ਅਮਰਦਾਸ ਜੀ ਨੂੰ ਗੁਰੂ ਸਾਹਿਬਾਨਾਂ ਨੂੰ ਪਰਵਾਨ ਨਹੀਂ। ਉਸੇ ਵਕਤ ਭਾਈ ਗੁਰਦਾਸ ਜੀ ਨੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਹੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋ ਸੀ ਭੀ ਸੱਚ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਤਾਂ ਉਹ ਬਚੇ। ਸੋ ਇਸ ਪ੍ਰਕਾਰ ਭਾਈ ਗੁਰਦਾਸ ਜੀ ਜਦੋਂ ਸਾਧ ਸੰਗਤ ਜੀ ਗੁਰੂ ਅੰਤਰਜਾਮੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਉਹ ਸਭ ਦੇ ਦਿਲ ਦੀ ਜਾਣਦਾ, ਬੇਸ਼ੱਕ ਉਹ ਖਿਆਲ ਪ੍ਰਗਟ ਨਾ ਕਰਨ ਸਾਨੂੰ ਵੀ ਜਾਣਦੇ ਹਨ ਉਹ, ਅਸੀਂ ਇੱਥੇ ਬੈਠੇ ਹਾਂ ਕਿਸੇ ਦੇ ਦਿਲ ਦੇ ਵਿੱਚ ਕੀ ਹੈ ਸਭ ਗੁਰੂ ਨੂੰ ਪਤਾ। ਜਦੋਂ ਭਾਈ ਗੁਰਦਾਸ ਜੀ ਗੋਇੰਦਵਾਲ ਤੋਂ ਮੁੜ ਕਰਕੇ ਅੰਮ੍ਰਿਤਸਰ ਸਾਹਿਬ ਆਏ, ਸਤਿਗੁਰੂ ਅਰਜਨ ਦੇਵ ਜੀ ਨੇ ਆਖਿਆ ਭਾਈ ਸਾਹਿਬ ਜੀ ਆਪਣੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੜਾ ਦੇਵੋ। ਭਾਈ ਸਾਹਿਬ ਨੇ ਆਖਿਆ ਗੁਰੂ ਮਹਾਰਾਜ ਮੈਂ ਤੁਹਾਡੀ ਬਰਾਬਰਤਾ ਨਹੀਂ ਕਰ ਸਕਦਾ, ਮੇਰੀ ਬਾਣੀ ਪ੍ਰਵਾਨ ਨਹੀਂ ਹੋ ਸਕਦੀ। ਗੁਰੂ ਅਰਜਨ ਦੇਵ ਜੀ ਨੇ ਥਾਪਨਾ ਦਿੱਤਾ, ਗੁਰੂ ਗ੍ਰੰਥ ਸਾਹਿਬ ਇੱਕ ਤਾਲੇ ਦੀ ਨਿਆਈ ਹੈ, ਇੱਕ ਜੰਦਰੇ ਦੀ ਨਿਆਈ ਹੈ, ਇਸ ਜੰਦਰੇ ਨੂੰ ਖੋਲਣ ਵਾਸਤੇ ਤੇਰੀ ਵਾਰਾਂ ਤੇਰੀ ਬਾਣੀ ਕੁੰਜੀ ਦਾ ਕੰਮ ਦੇਵੇਗੀ। ਇਸ ਕਰਕੇ ਅੱਜ ਤੱਕ ਅਸੀਂ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਮੰਨਦੇ ਆ ਰਹੇ ਹਾਂ ਸਾਧ ਸੰਗਤ ਜੀ। ਸੋ ਇਸ ਪ੍ਰਕਾਰ ਮੈਂ ਜ਼ਿਕਰ ਕਰ ਰਿਹਾ ਸਾਂ ਕਿ ਗੁਰੂ ਅਰਜਨ ਦੇਵ ਜੀ ਆਪ ਖੁਦ ਜਾਣਦੇ ਸਨ ਕਿ ਕਿਹੜੀ ਬਾਣੀ ਚੜਾਉਣੀ ਹੈ ਕਿਹੜੀ ਬਾਣੀ ਨਹੀਂ ਚੜਾਉਣੀ, ਉਹ ਸਭ ਜਾਣਦੇ ਸਨ। ਅੰਮ੍ਰਿਤਸਰ ਨਮਕ ਮੰਡੀ ਗਲੀ ਮਸਤਗੜ੍ਹ ਦੇ ਵਿੱਚ ਇੱਕ ਘਰ ਬਾਰਾ ਸਿੰਘ ਅਤੇ ਕਲਿਆਣ ਸਿੰਘ ਦੇ ਘਰ ਬਹੁਤ ਬਿਰਧ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਹੈ। ਇਸ ਦੇ ਵਿੱਚ ਲਿਖਾਰੀ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਤੱਕ, ਛੇਵੇਂ ਗੁਰੂ ਸਾਹਿਬ ਤੱਕ ਗੁਰੂ ਸਾਹਿਬਾਨਾਂ ਦੇ ਜੋਤੀ ਜੋਤ ਸਮਾਉਣ ਦੇ ਸਿਲਸਿਲੇਵਾਰ ਕਰਮਵਾਰ ਸਾਰੇ ਗੁਰੂ ਸਾਹਿਬਾਨਾਂ ਦਾ ਹਾਲ ਲਿਖਿਆ ਹੋਇਆ ਹੈ। ਲੱਗਦਾ ਲਿਖਾਰੀ ਛੇਵੇਂ ਪਾਤਸ਼ਾਹ ਦੇ ਸਮੇਂ ਗੁਜਰ ਗਿਆ, ਚਲਾਣਾ ਕਰ ਗਿਆ। ਉਸਨੇ ਚਲਾਣਾ ਕਰਨ ਤੋਂ ਪਹਿਲਾਂ ਉਸ ਬੀੜ ਦੇ ਅਖੀਰ ਦੇ ਵਿੱਚ, ਸਰੂਪ ਦੇ ਅਖੀਰ ਦੇ ਵਿੱਚ ਲਿਖਿਆ ਕਿ ਛੇਵੇਂ ਪਾਤਸ਼ਾਹ ਤੋਂ ਬਾਅਦ ਜਿੰਨੇ ਵੀ ਸਤਿਗੁਰੂ ਸਾਹਿਬ ਹੋਣਗੇ ਸਾਰੇ ਗੁਰੂ ਸਾਹਿਬਾਨਾਂ ਦੇ ਜੋਤੀ ਜੋਤ ਸਮਾਉਣ ਦੇ ਸਮਾਚਾਰ ਜਿਹੜਾ ਸਾਡੇ ਖਾਨਦਾਨ ਦੇ ਵਿੱਚ ਜਿਉਂਦਾ ਪੁਰਸ਼ ਰਹੇਗਾ ਉਹ ਲਿਖੇਗਾ। ਸੋ ਬਾਅਦ ਦੇ ਵਿੱਚ ਸਾਰੇ ਗੁਰੂ ਸਾਹਿਬਾਨਾਂ ਦੇ ਜੋਤੀ ਜੋਤ ਸਮਾਉਣ ਦੇ ਸਮਾਚਾਰ ਉਸ ਬੀੜ ਦੇ ਵਿਚ ਲਿਖੇ ਹੋਏ ਹਨ। ਪਰ ਉਸ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਵਿਚ ਗੁਰਬਾਣੀਆਂ ਦਾ ਜਿਹੜਾ ਕਰਮਵਾਰ ਸਿਲਸਿਲਾ ਹੈ ਉਹ ਕੁਝ ਹੋਰ ਪ੍ਰਕਾਰ ਦਾ ਲਿਖਿਆ ਹੋਇਆ। ਇਸ ਤਰ੍ਹਾਂ ਸਾਧ ਸੰਗਤ ਜੀ, ਸੰਸਾਰ ਦੇ ਵਿਚ ਬਹੁਤ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਐਸੀਆਂ ਹਨ ਜਿਨ੍ਹਾਂ ਦੇ ਵਿਚ ਗੁਰਬਾਣੀ ਦਾ ਸਿਲਸਿਲਾ ਵੱਖ ਵੱਖ ਪ੍ਰਕਾਰ ਦਾ ਹੈ। ਉਸ ਬੀੜ ਦੇ ਵਿਚ ਮੈਂ ਨਮੂਨੇ ਦੇ ਤੌਰ ਤੇ ਲਿਖ ਕਰਕੇ ਲੈ ਕੇ ਆਇਆ ਆਪ ਜੀ ਨੂੰ ਸੁਣਾਉਂਦਾ ਹਾਂ। ਸਾਰੀ ਗੁਰਬਾਣੀ ਲਿਖ ਕਰਕੇ ਅਖੀਰ ਦੇ ਵਿਚ ਸਹਿਸਕ੍ਰਿਤੀ, ਫਿਰ ਗਾਥਾ ਲਿਖੀ ਹੋਈ ਹੈ, ਫਿਰ ਫੁਨਹੇ, ਫਿਰ ਚੌਬੋਲੇ, ਫਿਰ ਸਲੋਕ ਤੇ ਸਲੋਕ ਵਾਰਾਂ ਤੇ ਵਧੀਕ ਲਿਖੇ ਹੋਏ ਹਨ ਅਤੇ ਸਲੋਕ ਵਾਰਾਂ ਤੇ ਵਧੀਕ ਤੋਂ ਬਾਅਦ ਤੇਰਾ ਕੀਤਾ ਜਾਤੋ ਨਾਹੀ ਵਾਲਾ ਸ਼ਬਦ ਪਹਿਲਾਂ ਲਿਖਿਆ, ਮੁੰਦਾਵਣੀ ਵਾਲਾ ਸ਼ਬਦ ਸਤ ਸੰਤੋਖ ਵਿਚਾਰੋ ਵਾਲਾ ਸ਼ਬਦ ਬਾਅਦ ਵਿਚ ਲਿਖਿਆ ਹੋਇਆ, ਫਿਰ ਭੱਟਾਂ ਦੇ ਸਵਈਏ ਲਿਖੇ ਹੋਏ ਹਨ, ਅਖੀਰ ਦੇ ਵਿਚ ਸਾਧ ਸੰਗਤ ਜੀ ਰਾਗ ਮਾਲਾ ਲਿਖੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਜਿਤਨੀਆਂ ਵੀ ਬੀੜਾਂ ਅੱਜ ਤੱਕ ਹਨ ਲਿਖੀਆਂ ਹੋਈਆਂ, ਕੋਈ ਵੀ ਐਸੀ ਬੀੜ ਨਹੀਂ, ਸਿਰਫ ਤਿੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਤੋਂ ਬਿਨਾਂ। ਜਦੋਂ ਬਲਿਊ ਸਟਾਰ ਆਪਰੇਸ਼ਨ ਹੋਇਆ, ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿਚ 2500 ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬਿਰਧ ਬੀੜਾਂ ਸਨ। ਉਸ ਸਮੇਂ ਗਿਆਨੀ ਕਿਰਪਾਲ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਕੋਲੋਂ ਪੜ੍ਹੇ ਹੋਏ, ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਕੋਲੋਂ ਪੜ੍ਹੇ ਹੋਏ ਜਥੇਦਾਰ ਕਿਰਪਾਲ ਸਿੰਘ ਜੀ ਅਕਾਲ ਤਖ਼ਤ ਦੇ ਜਥੇਦਾਰ ਸਨ। ਉਨ੍ਹਾਂ ਬੀੜਾਂ ਦੇ ਉਪਰੋਂ ਰਿਸਰਚ ਚੱਲ ਰਹੀ ਸੀ। ਦਾਸ ਨੇ ਗਿਆਨੀ ਕਿਰਪਾਲ ਸਿੰਘ ਜੀ ਕੋਲੋਂ ਪੁੱਛਿਆ ਕਿ 2500 ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਵਿਚੋਂ ਕੋਈ ਐਸੀ ਬੀੜ ਹੈ ਜਿਹਦੇ ਵਿਚ ਰਾਗਮਾਲਾ ਨਾ ਹੋਵੇ, ਔਰ ਉਨ੍ਹਾਂ ਸਾਰੀਆਂ 2500 ਬੀੜਾਂ ਦੇ ਵਿਚੋਂ ਗਿਆਨੀ ਕਿਰਪਾਲ ਸਿੰਘ ਜੀ ਦੇ ਕਥਨ ਅਨੁਸਾਰ ਸਾਰੀਆਂ ਵਿਚ ਰਾਗਮਾਲਾ ਸੀ। ਕਿਉਂਕਿ ਗਿਆਨੀ ਕਿਰਪਾਲ ਸਿੰਘ ਜੀ ਜਦੋਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ ਅਕਾਲ ਤਖ਼ਤ ਦੇ ਜਥੇਦਾਰ ਬਣਨ ਤੋਂ ਪਹਿਲਾਂ, ਉਦੋਂ ਭਾਈ ਚਤਰ ਸਿੰਘ, ਜਵਾਹਰ ਸਿੰਘ, ਬੂਟਾ ਸਿੰਘ, ਗੁਰਮਤਿ ਪ੍ਰੈਸ ਵਾਲੇ, ਹੋਰ ਜਿੰਨੇ ਵੀ ਪ੍ਰੈਸ ਸਨ, ਉਨ੍ਹਾਂ ਸਾਰੇ ਪ੍ਰੈਸਾਂ ਦੇ ਵਿਚੋਂ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਿੰਟਿੰਗ ਦੇ ਵਿਚ, ਲਿਖਤ ਦੇ ਵਿਚ ਕਈ ਗਲਤੀਆਂ ਹੋਈਆਂ। ਜਦੋਂ ਗਿਆਨੀ ਕਿਰਪਾਲ ਸਿੰਘ ਜੀ ਅਕਾਲ ਤਖ਼ਤ ਦੇ ਜਥੇਦਾਰੀ ਸੰਭਾਲਣ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ, ਉਨ੍ਹਾਂ ਨੇ ਇਕ ਕਮੇਟੀ ਬਣਾਈ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਵਿਚ ਜੋ ਗਲਤ ਪ੍ਰਿੰਟਿੰਗ ਹੋਈ ਸੀ। ਉਦੋਂ ਰਿਸਰਚ ਕਰਨ ਵਾਲਿਆਂ ਨੇ, ਖੋਜ ਕਰਨ ਵਾਲਿਆਂ ਨੇ ਉਹ 2500 ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵੀ ਵਾਚੀਆਂ ਸਨ ਔਰ ਗਿਆਨੀ ਕਿਰਪਾਲ ਸਿੰਘ ਜੀ ਨੂੰ ਇਹ ਰਿਪੋਰਟ ਦਿੱਤੀ ਸੀ ਕਿ ਕਿੱਥੇ ਕਿੱਥੇ ਕੋਈ ਗਲਤੀ ਹੈ। ਗਿਆਨੀ ਕਿਰਪਾਲ ਸਿੰਘ ਜੀ ਦੀ ਲਿਖਤ ਦੇ ਵਿਚ, ਉਨ੍ਹਾਂ ਦੇ ਰਿਕਾਰਡ ਦੇ ਵਿਚ ਹੈ ਕਿ 2500 ਬੀੜਾਂ ਦੇ ਵਿਚੋਂ ਕੋਈ ਵੀ ਐਸੀ ਬੀੜ ਨਹੀਂ ਜਿਹਦੇ ਵਿਚ ਰਾਗਮਾਲਾ ਨਾ ਹੋਵੇ। ਸੋ ਸਤ ਸੰਗਤ ਜੀ, ਸਮਾਂ ਵੀ ਹੋ ਗਿਆ ਹੈ, ਮੈਂ 3-4 ਮਿੰਟਾਂ ਦੇ ਵਿਚ ਸਮਾਪਤੀ ਕਰਾਂਗਾ, ਬਾਕੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਸੋ ਇਕ ਇਹ ਵੀ ਪ੍ਰਸ਼ਨ ਉਠਾਉਂਦੇ ਹਨ ਕਿ ਰਾਗ ਮਾਲਾ ਦੇ ਵਿਚ ਰਾਗ ਕਰਮਵਾਰ ਕਿਉਂ ਨਹੀਂ ਹਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਭ ਤੋਂ ਪਹਿਲਾਂ ਸ੍ਰੀ ਰਾਗ ਆਉਂਦਾ ਹੈ ਪਰ ਰਾਗ ਮਾਲਾ ਦੇ ਵਿਚ ਸਭ ਤੋਂ ਪਹਿਲਾਂ ਭੈਰੋਂ ਰਾਗ ਆਉਂਦਾ ਹੈ, ਇਹ ਗੁਰੂ ਸਾਹਿਬ ਜਾਣਨ। ਪਰ ਗੁਰੂ ਗ੍ਰੰਥ ਸਾਹਿਬ ਦੀ ਸ੍ਰੀ ਰਾਗ ਦੀ ਵਾਰ ਦੇ ਵਿਚ ਰਾਗਾਂ ਵਿਚ ਸ੍ਰੀ ਰਾਗ ਹੈ, ਸਾਰਿਆਂ ਰਾਗਾਂ ਦੇ ਵਿਚੋਂ ਸ਼੍ਰੋਮਣੀ ਰਾਗ ਸ੍ਰੀ ਰਾਗ ਨੂੰ ਮੰਨਿਆ ਗਿਆ ਅਤੇ ਭਾਈ ਗੁਰਦਾਸ ਜੀ ਨੇ ਵੀ ਆਪਣੀ ਕਵਿਤਾ ਦੇ ਵਿਚ ਸ੍ਰੀ ਰਾਗ ਨੂੰ ਪ੍ਰਥਮ ਸਥਾਨ ਦਿੱਤਾ ਹੈ, ਸ਼੍ਰੋਮਣੀ ਰਾਗ ਮੰਨਿਆ ਹੈ। ਤੀਸਰੀ ਵਿਚਾਰ ਇਹ ਹੈ, ਜਦੋਂ ਗੁਰੂ ਨਾਨਕ ਦੇਵ ਜੀ ਗੋਪਾਲ ਦਾਸ ਪਾਂਧੇ ਦੇ ਕੋਲ ਪੜ੍ਹਨ ਪਾਏ ਸਨ, ਗੋਪਾਲ ਦਾਸ ਪਾਂਧੇ ਨੂੰ ਜੋ ਉਪਦੇਸ਼ ਗਾ ਕਰਕੇ ਗੁਰੂ ਨਾਨਕ ਦੇਵ ਜੀ ਨੇ ਸੁਣਾਇਆ, ਉਹ ਵੀ ਸ਼ਬਦ ਸ੍ਰੀ ਰਾਗ ਦੇ ਵਿਚ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪ੍ਰਥਮ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਰਾਗ ਦੇ ਵਿਚ ਗਾਇਨ ਕੀਤਾ। ਇਸੇ ਕਾਰਨ ਹੋ ਸਕਦਾ ਕਿ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪ੍ਰਥਮ ਰਾਗ ਸ੍ਰੀ ਰਾਗ ਗਾਇਆ ਗੋਪਾਲ ਦਾਸ ਪਾਂਧੇ ਨੂੰ ਉਪਦੇਸ਼ ਦੇਣ ਸਮੇਂ। ਸੋ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਭ ਤੋਂ ਪ੍ਰਥਮ ਸਥਾਨ ਸ੍ਰੀ ਰਾਗ ਨੂੰ ਦਿੱਤਾ। ਦੂਸਰੀ ਗੱਲ, ਸੰਗੀਤ ਸ਼ਾਸਤਰਾਂ ਦੇ ਵਿਚ ਕਿਸੇ ਸੰਗੀਤ ਸ਼ਾਸਤਰ ਦੇ ਵਿਚ ਸ੍ਰੀ ਰਾਗ ਨੂੰ ਪ੍ਰਥਮ ਸਥਾਨ ਮੰਨਿਆ, ਕਿਸੇ ਸੰਗੀਤ ਸ਼ਾਸਤਰ ਦੇ ਵਿਚ, ਮੈਂ ਤਾਂ ਕੋਈ ਸੰਗੀਤ ਆਚਾਰੀਆ ਨਹੀਂ, 2-4 ਕੁ ਅੱਖਰ ਤੁਹਾਡੀ ਕਿਰਪਾ ਦੇ ਨਾਲ, ਇਹੋ ਜਿਹੇ ਮਹਾਂਪੁਰਸ਼ਾਂ ਦੀ ਕਿਰਪਾ ਦੇ ਨਾਲ ਸਿੱਖ ਕਰਕੇ ਆਇਆ। ਸੰਤ ਪੂਰਨ ਸਿੰਘ ਜੀ ਤੁਹਾਨੂੰ ਵਧੇਰੇ ਵਿਸਥਾਰ ਦੇ ਨਾਲ ਇਸ ਬਾਰੇ ਦੱਸ ਸਕਦੇ ਹਨ ਕਿਉਂਕਿ ਇਹ ਸੰਗੀਤ ਆਚਾਰੀਆ ਹਨ, ਪਰ ਜਿੰਨੀ ਕੁ ਮੈਨੂੰ ਨੌਲੇਜ ਹੈ ਕਿਸੇ ਸੰਗੀਤ ਸ਼ਾਸਤਰ ਦੇ ਵਿੱਚ ਭੈਰੋ ਰਾਗ ਨੂੰ ਪ੍ਰਥਮ ਸਥਾਨ ਦਿੱਤਾ, ਕਿਸੇ ਸੰਗੀਤ ਸ਼ਾਸਤਰ ਦੇ ਵਿੱਚ ਸ੍ਰੀ ਰਾਗ ਨੂੰ ਪ੍ਰਥਮ ਸਥਾਨ ਦਿੱਤਾ। ਸੋ ਗੁਰਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਥਮ ਸਥਾਨ ਸ੍ਰੀ ਰਾਗ ਨੂੰ ਦਿੱਤਾ ਤੇ ਰਾਗਮਾਲਾ ਦੇ ਵਿੱਚ ਪ੍ਰਥਮ ਸਥਾਨ ਭੈਰੋ ਰਾਗ ਨੂੰ ਦੇ ਦਿੱਤਾ। ਇੱਕ ਵਿਚਾਰ ਹੋਰ ਵੀ ਹੈ ਕਿ ਸ੍ਰੀ ਰਾਗ ਗਾਇਨ ਕਰਨ ਦਾ ਸਮਾਂ ਸ਼ਾਮ ਦਾ ਹੈ। ਜਿਹੜੀ ਕਰਤਾਰਪੁਰ ਵਾਲੀ ਬੀੜ ਹੈ ਉਹਦੇ ਵਿੱਚ ਜਪਜੀ ਸਾਹਿਬ ਤੋਂ ਬਾਅਦ ਸ੍ਰੀ ਰਾਗ ਸ਼ੁਰੂ ਹੁੰਦਾ। ਜੇ ਜਪਜੀ ਸਾਹਿਬ ਭਾਈ ਗੁਰਦਾਸ ਜੀ ਨੇ ਅੰਮ੍ਰਿਤ ਵੇਲੇ ਲਿਖ ਲਿਆ ਹੋਵੇ ਤਾਂ ਸ੍ਰੀ ਰਾਗ ਸ਼ਾਮ ਵੇਲੇ ਲਿਖਣਾ ਆਰੰਭ ਕੀਤਾ ਹੋਵੇ, ਗੁਰੂ ਗ੍ਰੰਥ ਸਾਹਿਬ ਆਰੰਭ ਸ੍ਰੀ ਰਾਗ ਤੋਂ ਹੁੰਦਾ ਤਾਂ ਪ੍ਰਥਮ ਸਥਾਨ ਇਹ ਵੀ ਹੋ ਸਕਦਾ ਕਿ ਉੱਥੇ ਸ੍ਰੀ ਰਾਗ ਨੂੰ ਸਤਿਗੁਰੂ ਜੀ ਨੇ ਦਿੱਤਾ ਹੋਵੇ। ਸੋ ਇਸ ਪ੍ਰਕਾਰ ਇਹ ਵੀ ਸਾਧ ਸੰਗਤ ਜੀ ਦੋਸ਼ ਜਿਹੜਾ ਹੈ ਉਹ ਨਿਰਮੂਲ ਜਾਪਦਾ ਹੈ। ਮੈਂ ਇੱਕ ਗੱਲ ਕਹਿ ਕਰਕੇ ਸਮਾਪਤੀ ਕਰਾਂਗਾ, ਬਾਕੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਸੂਰਜ ਪ੍ਰਕਾਸ਼ ਰਾਸ ਤਿੰਨ ਅੰਸੂ ਸੰਤਾਲੀ ਅੰਕ 39, 40 ਅਤੇ 41 ਦੇ ਵਿੱਚ ਕਵੀ ਰਾਜ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਕਿ ਰਾਗ ਮਾਰਾ ਸਤਿਗੁਰੂ ਕੀ ਕਿਰਤ ਨਹੀਂ। ਪਰ ਇਹ ਕਿਉਂ ਲਿਖਿਆ ਇਹਦੇ ਬਾਰੇ ਵਿਚਾਰ ਕਰਨ ਦੀ ਜ਼ਰੂਰਤ ਹੈ। ਹੁਣ ਇੱਕ ਪਾਸੇ ਸੂਰਜ ਪ੍ਰਕਾਸ਼ ਸਾਧ ਸੰਗਤ ਜੀ, ਸੂਰਜ ਪ੍ਰਕਾਸ਼ ਦੀ ਕਥਾ ਵੀ ਗੁਰਦੁਆਰਿਆਂ ਦੇ ਵਿੱਚੋਂ ਇਨ੍ਹਾਂ ਲੋਕਾਂ ਨੇ ਹੀ ਬੰਦ ਕੀਤੀ ਕਿ ਜੀ ਸੂਰਜ ਪ੍ਰਕਾਸ਼ ਦੇ ਵਿੱਚ ਤਾਂ ਸਾਰਾ ਬ੍ਰਾਹਮਣ ਮਾਤਾ ਕਥਾ ਬੰਦ ਕੀਤੀ ਜਾਵੇ। ਸੂਰਜ ਪ੍ਰਕਾਸ਼ ਦੀ ਕਥਾ ਤੋਂ ਐਲਰਜੀ ਬੜੀ ਹੁੰਦੀ ਹੈ ਇਹਨਾਂ ਲੋਕਾਂ ਨੂੰ, ਪਰ ਜਿਹੜੇ ਲੋਕ ਵਿਦਵਾਨ ਹਨ ਜੇ ਉਹਦੇ ਵਿੱਚ ਕੋਈ ਗੁਰਮਤ ਦੇ ਖਿਲਾਫ ਗੱਲ ਹੈ ਉਸ ਨੂੰ ਤੁਸੀਂ ਪੜਚੋਲ ਕਰਕੇ ਸੰਗਤਾਂ ਦੇ ਸਾਹਮਣੇ ਰੱਖੋ ਕਿ ਆਹ ਗੁਰਮਤ ਦੇ ਖਿਲਾਫ ਗੱਲ ਹੈ, ਆਹ ਗੁਰਮਤ ਅਨੁਸਾਰ ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਪਰ ਇਨ੍ਹਾਂ ਲੋਕਾਂ ਦੇ ਵਿੱਚ ਵਿਦਿਆ ਦੀ ਘਾਟ ਹੋਣ ਕਰਕੇ ਇਨ੍ਹਾਂ ਨੇ ਸੂਰਜ ਪ੍ਰਕਾਸ਼ ਦੀ ਕਥਾ ਹੀ ਬੰਦ ਕਰਵਾ ਦਿੱਤੀ ਗੁਰਦੁਆਰਿਆਂ ਦੇ ਵਿੱਚੋਂ। ਪਰ ਵਿਦਿਆ ਦਾ ਭੰਡਾਰ ਜੋ ਸੂਰਜ ਪ੍ਰਕਾਸ਼ ਦੇ ਵਿੱਚ ਹੈ ਉਹ ਕਿਤੇ ਨਹੀਂ ਸਾਧ ਸੰਗਤ ਜੀ ਮਿਲਦਾ। ਇੱਕ ਗਿਆਨੀ ਸੋਭਾ ਸਿੰਘ ਜੀ ਹੋਏ ਹਨ, ਉਨ੍ਹਾਂ ਦਿਨਾਂ ਦੇ ਵਿੱਚ ਠਾਕੁਰ ਦਿਆਲ ਸਿੰਘ ਜੀ ਧਰਮਸ਼ਾਲਾ ਦੇ ਵਿੱਚ ਗ੍ਰੰਥੀ ਸਨ, ਉਹ ਅੰਮ੍ਰਿਤਸਰ ਸਾਹਿਬ ਵਿਖੇ। ਉਨ੍ਹਾਂ ਦਾ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਮੁਕੱਦਮਾ ਚੱਲਦਾ ਸੀ। ਅੰਗਰੇਜ਼ਾਂ ਨੇ ਗਿਆਨੀ ਸੋਭਾ ਸਿੰਘ ਨੂੰ ਆਖਿਆ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀ ਸ਼ਰਧਾ ਰੱਖਦੇ ਹਨ ਤੇ ਤੂੰ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਾਵਟ ਪਾ ਦੇ, ਅਸੀਂ ਤੈਨੂੰ ਤੇਰਾ ਮੁਕੱਦਮਾ ਖਾਰਜ ਕਰ ਦਿਆਂਗੇ, ਤੈਨੂੰ ਮੁਕੱਦਮੇ ਵਿੱਚੋਂ ਬਰੀ ਕਰ ਦਿਆਂਗੇ। ਗਿਆਨੀ ਸੋਭਾ ਸਿੰਘ ਜੀ ਕੈਂਥਲ ਕਵੀ ਸੰਤੋਖ ਸਿੰਘ ਜੀ ਦੇ ਕੋਲ ਗਏ। ਜਿਉਂ ਮਨਮੁੱਖ ਬਹੁ ਬਾਤਾਂ ਜਾਣਾ ਹਰ ਦਰਗਾਹ ਹੈ ਉਹ ਭ੍ਰਸ਼ਟੀ, ਮਨਮੁੱਖ ਦੇ ਕੋਲ ਦਲੀਲਾਂ ਬੜੀਆਂ ਹੁੰਦੀਆਂ ਹਨ, ਕੋਈ ਜ਼ਰੂਰੀ ਨਹੀਂ ਕਿ ਹਰ ਦਲੀਲ ਦਾ ਉੱਤਰ ਹੋਵੇ। ਕਵੀ ਸੰਤੋਖ ਸਿੰਘ ਜੀ ਭੋਲੇ ਭਾਲੇ ਬੰਦੇ ਨੂੰ, ਕਵੀ ਨੂੰ, ਵਿਦਵਾਨ ਨੂੰ ਇਸ ਤਰੀਕੇ ਦੇ ਨਾਲ ਉਸਨੇ ਉਲਝਾਇਆ ਕਿ ਕਵੀ ਸੰਤੋਖ ਸਿੰਘ ਜੀ ਨੂੰ ਇਹ ਮੰਨਣ ਦੇ ਉੱਪਰ ਤਿਆਰ ਕਰ ਦਿੱਤਾ ਕਿ ਰਾਗਮਾਲਾ ਸਤਿਗੁਰੂ ਜੀ ਦੀ ਰਚਨਾ ਨਹੀਂ। ਸਭ ਤੋਂ ਪਹਿਲਾਂ ਗਿਆਨੀ ਸੋਭਾ ਸਿੰਘ ਜੀ ਨੇ, ਜਿਹੜੇ ਠਾਕੁਰ ਦਿਆਲ ਸਿੰਘ ਜੀ ਦੀ ਧਰਮਸ਼ਾਲਾ ਦੇ ਵਿੱਚ ਗ੍ਰੰਥੀ ਸਨ, ਉਨ੍ਹਾਂ ਨੇ ਸਭ ਤੋਂ ਪਹਿਲਾਂ ਰਾਗਮਾਲਾ ਦੇ ਖਿਲਾਫ ਆਵਾਜ਼ ਉਠਾਈ। ਕਵੀ ਸੰਤੋਖ ਸਿੰਘ ਜੀ ਨੇ ਰਾਸ ਤਿੰਨ ਸੂਰਜ ਪ੍ਰਕਾਸ਼ ਦੀ ਰਾਸ ਤਿੰਨ ਅਧਿਆਏ 47 ਪੜ੍ਹ ਕੇ ਦੇਖੋ, ਉਥੇ ਕਵੀ ਸੰਤੋਖ ਸਿੰਘ ਜੀ ਖੁਦ ਲਿਖਦੇ ਹਨ ਕਿ ਮੇਰੀ ਦਲੀਲ ਨਹੀਂ, ਮੈਨੂੰ ਕਿਸੇ ਨੇ ਆ ਕੇ ਦੱਸਿਆ ਕਿ ਰਾਗਮਾਲਾ ਸਤਿਗੁਰੂ ਦੀ ਕਿਰਤ ਨਹੀਂ, ਇਸ ਕਰਕੇ ਮੈਂ ਲਿਖ ਰਿਹਾ ਹਾਂ। ਕਵੀ ਸੰਤੋਖ ਸਿੰਘ ਜੀ ਆਪ ਖੁਦ ਇਸ ਚੀਜ਼ ਤੋਂ, ਇਸ ਦੋਸ਼ ਤੋਂ ਮੁਕਤ ਹੋ ਗਏ ਅਤੇ ਕਵੀ ਸੰਤੋਖ ਸਿੰਘ ਜੀ ਨੇ ਬੜੀ ਚਰਚਾ ਕੀਤੀ, ਬੜੀ ਵਿਚਾਰ ਕੀਤੀ। ਗਿਆਨੀ ਸੋਭਾ ਸਿੰਘ ਕਹਿੰਦੇ ਵੀ ਜਿਹੜਾ ਪਾਪ ਹੋਵੇਗਾ ਰਾਗਮਾਲਾ ਨੂੰ ਗੁਰੂ ਦੀ ਕਿਰਤ ਨਾ ਮੰਨਣ ਦਾ, ਉਹ ਪਾਪ ਮੈਂ ਆਪਣੇ ਜੁੰਮੇ ਲੈਂਦਾ ਹਾਂ। ਉਨ੍ਹਾਂ ਦਿਨਾਂ ਦੇ ਵਿੱਚ ਸਾਧ ਸੰਗਤ ਜੀ ਬੜਾ ਭਾਰੀ ਵਿਵਾਦ ਚੱਲਿਆ ਅਤੇ ਦਰਬਾਰ ਸਾਹਿਬ ਦੇ ਉਨ੍ਹਾਂ ਦਿਨਾਂ ਦੇ ਵਿੱਚ ਗ੍ਰੰਥੀ ਸਨ ਗਿਆਨੀ ਜਵਾਹਰ ਸਿੰਘ ਆਦਿਕ ਅਤੇ ਦੀਵਾਨ ਸਿੰਘ ਜੀ ਆਦਿਕ, ਇਹ ਸਾਰਿਆਂ ਦੇ ਅੱਗੇ ਵਿਚਾਰ ਚੱਲੀ। ਉਸ ਵਕਤ ਨਿਰਮਲੇ ਸੰਤ, ਉਦਾਸੀ ਸੰਤ, ਇਹ ਸਾਰੇ ਇਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਤੇ ਇੱਕ ਇਕੱਠ ਕੀਤਾ ਅਤੇ ਸਾਰਿਆਂ ਨੇ ਵਿਚਾਰ ਕੀਤੀ, ਗਿਆਨੀ ਸੋਭਾ ਸਿੰਘ ਜੀ ਦੀ ਰਾਏ ਲਈ। ਗਿਆਨੀ ਸੋਭਾ ਸਿੰਘ ਜੀ ਨੇ ਬੇਅੰਤ ਦਲੀਲਾਂ ਦੇ ਕਰਕੇ ਆਪਣੀ ਰਾਏ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਰਾਗਮਾਲਾ ਸਤਿਗੁਰੂ ਦੀ ਕਿਰਤ ਨਹੀਂ। ਗਿਆਨੀ ਜਵਾਹਰ ਸਿੰਘ ਯਾਨੀ ਦੀਵਾਨ ਸਿੰਘ ਜੀ ਆਦਿਕਾਂ ਨੇ, ਨਿਰਮਲੇ ਸਾਧੂਆਂ ਨੇ, ਉਦਾਸੀ ਸੰਤਾਂ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਅਰਦਾਸ ਕੀਤੀ ਕਿ ਇਹ ਸਤਿਗੁਰੂ ਰਾਮਦਾਸ, ਅਸੀਂ ਤੇਰੇ ਦਰਬਾਰ ਦੇ ਵਿਚ ਅਰਦਾਸ ਕਰਦੇ ਹਾਂ, ਜੇ ਗਿਆਨੀ ਸੋਭਾ ਸਿੰਘ ਸੱਚਾ ਤਾਂ ਇਕ ਸਾਲ ਦਾ ਅਸੀਂ ਸਮਾਂ ਮਿਥਦੇ ਹਾਂ ਕਿ ਜੇ ਰਾਗਮਾਲਾ ਸਤਿਗੁਰੂ ਦੀ ਕਿਰਤ ਨਹੀਂ, ਗਿਆਨੀ ਸੋਭਾ ਸਿੰਘ ਸੱਚਾ ਤਾਂ ਅਸੀਂ ਸਾਰੇ ਰਾਗਮਾਲਾ ਇਕ ਸਾਲ ਤੋਂ ਬਾਅਦ ਪੜ੍ਹਨੀ ਬੰਦ ਕਰ ਦੇਵਾਂਗੇ। ਪਰ ਜੇ ਰਾਗਮਾਲਾ ਸਤਿਗੁਰੂ ਦੀ ਕਿਰਤ ਹੈ ਤਾਂ ਇਕ ਸਾਲ ਦੇ ਅੰਦਰ ਅੰਦਰ ਗਿਆਨੀ ਸੋਭਾ ਸਿੰਘ ਦੀ ਜ਼ਬਾਨ ਦੇ ਵਿਚ ਕੀੜੇ ਪੈ ਜਾਣ। ਇਸੇ ਤਰ੍ਹਾਂ ਹੀ ਹੋਇਆ, ਅੱਠਵੇਂ ਦਿਨ ਗਿਆਨੀ ਸੋਭਾ ਸਿੰਘ ਦੀ ਜ਼ਬਾਨ ਦੇ ਉਪਰ ਕੀੜੇ ਪੈ ਗਏ ਅਤੇ ਦਿੱਲੀ ਦੇ ਵਿਚ ਉਹ ਬੁਰੀ ਤਰ੍ਹਾਂ ਦੁੱਖ ਭੋਗਦਾ ਹੋਇਆ ਇਕ ਸਾਲ ਬਾਅਦ ਆਪਣੇ ਸੇਵਾਦਾਰ ਨੂੰ ਬੁਲਾ ਕਰਕੇ ਕਿ ਮੈਨੂੰ ਅੰਮ੍ਰਿਤਸਰ ਅਕਾਲ ਤਖ਼ਤ ਤੇ ਲੈ ਜਾਵੋ, ਮੇਰੇ ਨਿਮਿਤ ਅਰਦਾਸ ਕਰੋ ਕਿ ਮੈਂ ਭੁੱਲ ਬਖਸ਼ਾਉਂਦਾ ਹਾਂ ਆਪਣੀ, ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਜਿਹੜੀ ਮੈਂ ਰਾਗਮਾਲਾ ਦੇ ਖਿਲਾਫ਼ ਇਹ ਭੰਡੀ ਪ੍ਰਚਾਰ ਆਰੰਭ ਕੀਤਾ ਸੀ, ਮੈਂ ਝੂਠਾ ਹਾਂ, ਅੰਗਰੇਜ਼ਾਂ ਨੇ ਮੈਨੂੰ ਇਸ ਤਰ੍ਹਾਂ ਕਰਨ ਵਾਸਤੇ ਪ੍ਰੇਰਿਆ ਸੀ, ਤੇ ਅੱਜ ਤੋਂ ਮੇਰੀ ਭੁੱਲ ਦੇ ਵਾਸਤੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਦੇ ਵਿਚ ਅਰਦਾਸ ਕੀਤੀ ਜਾਵੇ ਅਤੇ ਦਰਬਾਰ ਸਾਹਿਬ ਦੇ ਰਿਕਾਰਡ ਦੇ ਵਿਚ ਇਹ ਗੱਲ ਲਿਖੀ ਹੋਈ ਹੈ ਅੱਜ ਤੱਕ ਕਿ ਗਿਆਨੀ ਸੋਭਾ ਸਿੰਘ ਜੀ ਨੇ ਆਪਣੀ ਭੁੱਲ ਬਖਸ਼ਾਈ ਉਥੇ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਮੇਰਾ ਸਮਾਂ, ਮੈਨੂੰ ਸੰਤ ਪੂਰਨ ਸਿੰਘ ਜੀ ਖਿਮਾ ਕਰਨਗੇ, ਮੈਂ 5 ਮਿੰਟ ਇਨ੍ਹਾਂ ਦੇ ਵੱਧ ਲੈ ਗਿਆ ਹਾਂ। ਸਾਧ ਸੰਗਤ ਜੀ, ਰਾਮ ਰਾਏ ਆਦਿਕਾਂ ਨੇ, ਹੋਰ ਬੇਅੰਤ ਨੇ ਜਿਨ੍ਹਾਂ ਨੇ ਗੁਰਬਾਣੀ ਮਿੱਟੀ ਮੁਸਲਮਾਨ ਕੀ ਦੀ ਬਜਾਏ ਮਿੱਟੀ ਬੇਈਮਾਨ ਦੀ ਕਹਿ ਕੇ ਸਤਿਗੁਰੂ ਜੀ ਨੇ ਗੁਰੂ ਘਰ ਤੋਂ ਹੀ ਖਾਰਜ ਕਰ ਦਿੱਤਾ ਸੀਗਾ, ਸਿੱਖੀ ਤੋਂ ਹੀ ਖਾਰਜ ਕਰ ਦਿੱਤਾ, ਬੇਮੁਖ ਬਣਾ ਦਿੱਤਾ, ਜੇ ਅੱਜ ਇਤਨੀ ਵੱਡੀ ਰਾਗਮਾਲਾ ਬਾਣੀ ਨੂੰ ਅਸੀਂ ਗੁਰੂ ਦੀ ਕਿਰਤ ਨਹੀਂ ਮੰਨਦੇ ਤਾਂ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਹੀ ਸਾਨੂੰ ਬਖਸ਼ਿਸ਼ ਕਰੇ, ਬਾਕੀ ਦੇ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਸੋ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਦਾਸ ਕੋਲੋਂ, ਗੁਰੂ ਪਾਤਸ਼ਾਹ ਤੇ ਸਾਧ ਸੰਗਤ ਬਖਸ਼ਣਯੋਗ ਹੈ, ਆਪ ਵੱਲੋਂ ਕਥਾ ਦੇ ਸਤਿਕਾਰ ਦੇ ਵਿਚ ਬੇਅੰਤ ਮਾਇਆ ਆਈ ਹੈ, ਗੁਰੂ ਪਾਤਸ਼ਾਹ ਤੁਹਾਡੀ ਮਾਇਆ ਸਫਲੀਕਰਨ, ਚੜ੍ਹਦੀਆਂ ਕਲਾਂ ਬਖਸ਼ ਨੂੰ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹਲੋ, ਅਮਰ ਪਦਾਰਥ ਨਾਨਕਾ, ਮਨ ਮਾਨਿਆ ਸੁਖ ਹੋਇ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਧਦ ਬੰਦਾ ਕਰ ਅਨੁਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਧਦ ਬੰਦਾ ਕਰ ਅਨੁਰਾਗ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਪ ਵੱਡੇ ਭਾਗਾਂ ਵਾਲੇ ਹੋ ਜੋ ਕਿ ਸਤਸੰਗਤ ਦੇ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਖੇ ਸ਼ਸ਼ੋਭਤ ਹੋ ਗੁਰਦੇਵ ਜੀ ਦੇ ਦਰਸ਼ਨਾਂ ਦਾ ਆਨੰਦ ਮਾਣ ਰਹੇ ਹੋ, ਪਵਿੱਤਰ ਬਾਣੀ ਦਾ ਕੀਰਤਨ ਆਪ ਜੀ ਨੇ ਰੱਗੀ ਜਥੇ ਪਾਸੋਂ ਸਰਵਣ ਕੀਤਾ ਹੈ, ਸਭ ਤੋਂ ਪਹਿਲਾਂ ਚਿੱਤ ਬਿਰਤੀ ਨੂੰ ਇਕਾਗਰ ਕਰਦੇ ਹੋਏ, ਗੁਰਬਾਣੀ ਦੇ ਨਾਲ ਜੁੜਦੇ ਹੋਏ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਦੇ ਨਾਲ ਜੁੜਦੇ ਹੋਏ, ਗੁਰੂ ਕਲਗੀਧਰ ਪਾਤਸ਼ਾਹ ਦੀ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤੀ ਹੋਈ ਫਤਿਹ ਗਜਾਓ, ਰਚਨਾ ਪਵਿੱਤਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਲੜੀਵਾਰ ਕਥਾ ਦਾ ਜੋ ਪਰਸੋਂ ਭੋਗ ਪਿਆ ਹੈ ਸਾਧ ਸੰਗਤ ਜੀ, ਮੇਰੀ ਬੁੱਧੀ ਦੇ ਮੁਤਾਬਕ ਵੈਸਟਰਨ ਕੰਟਰੀਆਂ ਦੇ ਵਿਚ ਇੱਥੇ ਇਹ ਕਥਾ ਦਾ ਪਹਿਲਾ ਭੋਗ ਹੋਵੇਗਾ। ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ, ਸੰਗਤਾਂ ਨੇ ਬੜਾ ਕੋਆਪਰੇਟ ਕੀਤਾ, ਬੜਾ ਸਹਿਯੋਗ ਦਿੱਤਾ ਅਤੇ ਸੰਗਤਾਂ ਦਾ ਭਾਰੀ ਜੋੜ ਮੇਲਾ ਉਸ ਦਿਨ ਲੱਗਾ। ਗੁਰਸਿੱਖ ਸੰਗਤਾਂ ਨੂੰ ਕਥਾ ਦੇ ਨਾਲ ਕਿਤਨਾ ਕੁ ਸਨੇਹ ਹੈ, ਇਹ ਉਸ ਦਿਨ ਦੇ ਇਕੱਠ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸੋ ਸਾਧ ਸੰਗਤ ਜੀ, ਪ੍ਰਬੰਧਕਾਂ ਨੇ ਦੋ ਤਿੰਨ ਦਿਨ ਜੋ ਇਹ ਹਨ ਰਾਗ ਮਾਲਾ ਉੱਪਰ ਜੋ ਵਿਚਾਰ ਕਰਨ ਵਾਸਤੇ ਰੱਖੇ ਹਨ, ਆਪਾਂ ਜਿੱਥੇ ਕੱਲ ਵਿਚਾਰ ਛੱਡੀ ਸੀ ਉਥੋਂ ਹੀ ਇਹ ਵਿਚਾਰ ਫਿਰ ਆਰੰਭ ਕਰਨੀ ਹੈ। ਸਿੱਖਾਂ ਦਾ ਸਭ ਤੋਂ ਸ਼੍ਰੋਮਣੀ ਤਖਤ ਜਿੱਥੇ ਸਿੱਖਾਂ ਦੇ ਹਿਰਦੇ ਜੁੜੇ ਹੋਏ ਹਨ ਅਤੇ ਸਿੱਖਾਂ ਪ੍ਰਤੀ ਹੁਕਮਨਾਮੇ ਜੋ ਵੀ ਜਾਰੀ ਹੁੰਦੇ ਹਨ ਅੱਜ ਉਥੋਂ ਹੀ ਜਾਰੀ ਹੁੰਦੇ ਹਨ। ਜਿਵੇਂ ਦਾਸ ਨੇ ਕੱਲ ਆਪ ਜੀ ਦੇ ਅੱਗੇ ਇਹ ਵਿਚਾਰ ਰੱਖੀ ਸੀ ਕਿ ਸਭ ਤੋਂ ਪਹਿਲਾਂ ਸੂਰਜ ਪ੍ਰਕਾਸ਼ ਲਿਖਣ ਸਮੇਂ, ਸੂਰਜ ਪ੍ਰਕਾਸ਼ ਦੇ ਲਿਖਣ ਦਾ ਸਮਾਂ 1843 ਈਸਵੀ ਤੋਂ ਲੈ ਕੇ 1862 ਈਸਵੀ ਤੱਕ ਹੈ। ਸੂਰਜ ਪ੍ਰਕਾਸ਼ ਦਾ ਕਰਤਾ ਕਵੀ ਸੰਤੋਖ ਸਿੰਘ ਜੀ, ਜਿਹੜੇ ਇੱਕ ਬਹੁਤ ਭਾਰੀ ਵਿਦਵਾਨ ਸਨ ਅਤੇ ਸੰਤ ਸਿੰਘ ਗੁਰ ਅੱਖਰ ਦਾਤਾ, ਉਹਨਾਂ ਨੇ ਖੁਦ ਲਿਖਿਆ ਮੇਰਾ ਵਿਦਿਆ ਗੁਰੂ ਮੈਨੂੰ ਅੱਖਰ ਬਖਸ਼ਿਸ਼ ਕਰਨ ਵਾਲਾ ਸੰਤ ਸਿੰਘ ਗਿਆਨੀ ਹਨ, ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ। ਆਪ ਜੀ ਨੂੰ ਯਾਦ ਹੋਵੇਗਾ, ਕਈ ਵਾਰੀ ਤੁਸੀਂ ਸੁਣਿਆ ਹੋਵੇਗਾ, ਭਾਈ ਸਾਹਿਬ ਭਾਈ ਸੰਤ ਸਿੰਘ ਜੀ ਜਦੋਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਅਤੇ ਉਨ੍ਹਾਂ ਨੇ ਵੇਖਿਆ ਕਿ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਦਾ ਹੈੱਡ ਗ੍ਰੰਥੀ ਬਹੁਤ ਹੀ ਨਿਹਾਇਤ ਗਰੀਬੀ ਹਾਲਤ ਦੇ ਵਿੱਚ ਦਿਨ ਬਸਰ ਕਰ ਰਿਹਾ ਹੈ। ਮਹਾਰਾਜਾ ਸਾਹਿਬ ਨੇ ਇੱਕ ਥੈਲੀ ਭੇਟ ਕਰਨੀ ਚਾਹੀ। ਸੰਤ ਸਿੰਘ ਜੀ ਨੇ ਆਖਿਆ ਕਿ ਇਹ ਮਾਇਆ ਤੁਸੀਂ ਕਿੱਥੋਂ ਪ੍ਰਾਪਤ ਕੀਤੀ ਹੈ? ਸ਼ੇਰੇ ਪੰਜਾਬ ਰਣਜੀਤ ਸਿੰਘ ਜੀ ਨੇ ਆਖਿਆ, ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚੋਂ ਮੈਂ ਇਹ ਮਾਇਆ ਹਾਸਲ ਕੀਤੀ ਹੈ। ਭਾਈ ਸੰਤ ਸਿੰਘ ਜੀ ਨੇ ਆਖਿਆ, ਮੈਂ ਗੁਰੂ ਰਾਮਦਾਸ ਜੀ ਦੇ ਦਰਬਾਰ ਦਾ ਸੇਵਾਦਾਰ ਹਾਂ, ਮੁੱਖ ਸੇਵਾਦਾਰ ਹਾਂ, ਗ੍ਰੰਥੀ ਹਾਂ, ਮੈਨੂੰ ਜੇ ਮਾਇਆ ਦੀ ਲੋੜ ਪਵੇਗੀ ਤਾਂ ਮੈਂ ਆਪੇ ਹੀ ਗੁਰੂ ਰਾਮਦਾਸ ਜੀ ਦੇ ਕੋਲੋਂ ਮੰਗ ਲਵਾਂਗਾ, ਵਿਚੋਲੇ ਦੀ ਵਿਚਕਾਰ ਜ਼ਰੂਰਤ ਨਹੀਂ। ਮਹਾਰਾਜਾ ਸਾਹਿਬ ਨੇ ਆਖਿਆ, ਮੇਰੀ ਸ਼ਰਧਾ ਹੈ ਸੇਵਾ ਕਰਨ ਦੀ। ਉਸੇ ਵਕਤ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਨੇ ਆਖਿਆ, ਜੇ ਤੁਹਾਡੀ ਸੇਵਾ ਕਰਨ ਦੀ ਤਮੰਨਾ ਹੈ, ਇੱਛਾ ਹੈ ਤਾਂ ਸ੍ਰੀ ਦਰਬਾਰ ਸਾਹਿਬ ਦੀਆਂ ਕੰਧਾਂ ਨੂੰ ਸੋਨਾ ਲਗਵਾ ਦੇਵੋ। ਉਸੇ ਵਕਤ ਉਨ੍ਹਾਂ ਦਿਨਾਂ ਦੇ ਵਿੱਚ ਇਤਿਹਾਸਕਾਰਾਂ ਦੇ ਕਥਨ ਅਨੁਸਾਰ 3 ਕਰੋੜ ਰੁਪਏ ਦਾ ਸੋਨਾ ਸ੍ਰੀ ਦਰਬਾਰ ਸਾਹਿਬ ਨੂੰ ਮਹਾਰਾਜਾ ਸਾਹਿਬ ਨੇ ਲਗਾਇਆ, ਭਾਈ ਸੰਤ ਸਿੰਘ ਜੀ ਦੀ ਨਿਗਰਾਨੀ ਹੇਠ। ਉਹ ਸੰਤ ਸਿੰਘ ਜੀ ਦੇ ਸ਼ਗਿਰਦ ਕਵੀ ਸੰਤੋਖ ਸਿੰਘ ਜੀ ਸਨ। ਕਵੀ ਸੰਤੋਖ ਸਿੰਘ ਜੀ ਨੇ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਜਪਜੀ ਸਾਹਿਬ ਦਾ ਗਰਭ ਗੰਜਨੀ ਟੀਕਾ ਅਤੇ ਹੋਰ ਕਈ ਗ੍ਰੰਥ ਲਿਖੇ, ਬਹੁਤ ਭਾਰੀ ਵਿਦਵਾਨ ਸਨ। ਇੱਥੇ ਇੱਕ ਗੱਲ ਹੋਰ ਯਾਦ ਰਹੇ ਕਿ ਕੋਈ ਵੀ ਬੰਦਾ, ਇਨਸਾਨ ਅਕਸਰ ਇਨਸਾਨ ਹੈ ਔਰ ਇਨਸਾਨ ਕੋਈ ਵੀ ਪੂਰਨ ਨਹੀਂ, ਪੂਰਨ ਸਿਰਫ ਇੱਕ ਅਕਾਲ ਪੁਰਖ ਅਤੇ ਗੁਰੂ ਮਹਾਰਾਜ ਹਨ। ਇਨਸਾਨ ਦੁਨੀਆਂ ਦੇ ਵਿੱਚ ਚਾਹੇ ਕੋਈ ਕਿਤਨਾ ਹੀ ਵੱਡਾ ਮਹੱਤਵਪੂਰਨ ਸੰਤ ਪੁਰਸ਼ ਹੈ, ਭਗਤ ਹੈ, ਹਰ ਇੱਕ ਤੋਂ ਕੋਈ ਨਾ ਕੋਈ ਗਲਤੀ ਜ਼ਰੂਰ ਹੋ ਜਾਇਆ ਕਰਦੀ ਹੁੰਦੀ ਹੈ। ਕਵੀ ਸੰਤੋਖ ਸਿੰਘ ਜੀ ਵਰਗਾ ਕਵੀ ਕੋਈ ਅੱਜ ਦੀ ਦੁਨੀਆਂ ਦੇ ਵਿੱਚ ਮਿਲਣਾ ਮੁਸ਼ਕਲ ਹੈ।